ਸਤਿਗੁਰਾਂ ਦੀ ਠੰਡੀ ਮਿੱਠੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਤੋਂ ਹੀ ਅਧਿਆਤਮਿਕ ਸਾਧਨਾ ਵਾਸਤੇ ਸਿਮਰਨ ਕਰਨ ਨੂੰ ਸਭ ਤੋਂ ਵਧੇਰੇ ਮਹੱਤਤਾ ਦਿੱਤੀ ਗਈ ਹੈ। ਦੇਖਾ ਦੇਖੀ, ਸੁਣ ਕੇ, ਪੜ੍ਹ ਕੇ ਅਸੀਂ ਸਿਮਰਨ ਕਰਨ ਦਾ ਯਤਨ ਵੀ ਕਰਦੇ ਹਾਂ, ਪਰ ਫਿਰ ਵੀ ਗੁਰਬਾਣੀ ਵਿੱਚ ਦਰਸਾਏ ਅਨੁਸਾਰ ਸਾਨੂੰ ਉਹ ਸਾਰਥਿਕ ਨਤੀਜੇ ਪ੍ਰਾਪਤ ਨਹੀਂ ਹੁੰਦੇ ਜਿਨ੍ਹਾਂ ਦੀ ਕਿ ਗੁਰਬਾਣੀ ਪ੍ਰੋੜਤਾ ਕਰਦੀ ਹੈ। ਇਸ ਦਾ ਕਾਰਨ ਕੀ ਹੈ? ਸਿਮਰਨ ਕਿਸ ਨੂੰ ਕਹਿੰਦੇ ਹਨ? ਸਿਮਰਨ ਕਿਸ ਵੇਲੇ ਕਰਨਾ ਹੈ? ਅਤੇ ਸਿਮਰਨ ਦੇ ਕੀ ਲਾਭ ਹਨ? ਇਹ ਅਨੇਕਾਂ ਸਵਾਲ ਹਨ ਜਿਨ੍ਹਾਂ ਦਾ ਜਵਾਬ ਕਿ ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਨੇ ਗੁਰਬਾਣੀ ਵਿਚਾਰ ਦੇ ਵਿੱਚ ਸਿਮਰਨ ਦੇ ਵਿਸ਼ੇ ਉੱਤੇ ਲਿਖੀ ਹੋਈ ਲੜੀ ਵਿੱਚ ਦੇਣ ਦਾ ਯਤਨ ਕੀਤਾ ਹੈ। ਸਾਡਾ ਅੱਜ ਦਾ ਵਿਸ਼ਾ ਹੈ ਹਰ ਸਿਮਰਨ ਕੀ ਸਗਲੀ ਬੇਲਾ। ਗੁਰਬਾਣੀ ਵਿੱਚ ਸਿਮਰਨ ਲਈ ਅੰਮ੍ਰਿਤ ਵੇਲਾ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ, ਕਿਉਂਕਿ ਇਸ ਵੇਲੇ ਲੁਕਾਈ ਗੂੜੀ ਨੀਂਦ ਵਿੱਚ ਸੁੱਤੀ ਹੁੰਦੀ ਹੈ ਅਤੇ ਦੁਨਿਆਵੀ ਵਾਤਾਵਰਣ ਵਿੱਚ ਮਾਈਕੀ ਰੋਲ ਘਚੋਲੇ ਦੀਆਂ ਲਹਿਰਾਂ ਵਾਈਬ੍ਰੇਸ਼ਨਸ ਘੱਟ ਹੁੰਦੀਆਂ ਹਨ। ਅੰਮ੍ਰਿਤ ਵੇਲੇ ਕੁਦਰਤ ਦਾ ਵਾਯੂਮੰਡਲ ਸ਼ਾਂਤ ਅਤੇ ਨਿਰਮਲ ਹੁੰਦਾ ਹੈ, ਜੋ ਕਿ ਸਿਮਰਨ ਕਰਨ ਲਈ ਖਾਸ ਸਹਾਇਕ ਹੁੰਦਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਚਾਲਾਂਗੇ ਉੱਠ ਨਾਮ ਜਪ ਨਿਸ ਵਾਸੁਰ ਆਰਾਧ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ, ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ। ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ। ਹੁਣ ਗੁਰਬਾਣੀ ਦੀਆਂ ਇਹ ਜੋ ਪੰਕਤੀਆਂ ਅੰਮ੍ਰਿਤ ਵੇਲੇ ਸਿਮਰਨ ਕਰਨ ਦੀ ਮਹਾਨਤਾ ਨੂੰ ਦਰਸਾਉਂਦੀਆਂ ਹਨ। ਇਹਨਾਂ ਨੂੰ ਪੜ੍ਹ ਕੇ ਅਸੀਂ ਸਮਝ ਲੈਂਦੇ ਹਾਂ ਕਿ ਬਸ ਸਵੇਰੇ ਉੱਠ ਕੇ ਕੁਝ ਸਮੇਂ ਲਈ ਨਾਮ ਜਪਣ ਜਾਂ ਸਿਮਰਨ ਕਰਨ ਲਈ ਬੈਠਣ ਨਾਲ ਸਾਡਾ ਧਾਰਮਿਕ ਫਰਜ਼ ਪੂਰਾ ਹੋ ਗਿਆ, ਪਰ ਇਹ ਸਾਡਾ ਭੁਲੇਖਾ ਹੈ। ਪਹਿਲਾਂ ਤਾਂ ਜਦੋਂ ਅਸੀਂ ਸਿਮਰਨ ਕਰਨ ਲਈ ਬੈਠਦੇ ਹਾਂ ਤਾਂ ਸਾਡੀਆਂ ਬਾਹਰਮੁਖੀ ਬਿਰਤੀਆਂ ਇਹ ਸਾਡੇ ਮਨ ਨੂੰ ਟਿਕਣ ਹੀ ਨਹੀਂ ਦਿੰਦੀਆਂ, ਸਿਮਰਨ ਦੇ ਉਦੇਸ਼ ਤੋਂ ਇਹ ਦੁਰੇਡਾ ਲੈ ਜਾਂਦੀਆਂ ਹਨ। ਜੇ ਕਿਤੇ ਮਨ ਇਕਾਗਰ ਹੋ ਜਾਵੇ ਤਾਂ ਮਨ ਅਤੇ ਤਨ ਨਿਸਲ ਹੋਣ ਨਾਲ ਨੀਂਦ ਆ ਘੇਰਦੀ ਹੈ। ਇਸ ਕਸ਼ਮਕਸ਼ ਵਿੱਚ ਸਿਮਰਨ ਦਾ ਵੇਲਾ ਗੁਜ਼ਰ ਜਾਂਦਾ ਹੈ ਅਤੇ ਅਸੀਂ ਮਨ ਦੇ ਇਸ ਘੋਲ ਨੂੰ, ਇਸ ਖਿੱਚੋਤਾਣ ਨੂੰ ਹੀ ਸਿਮਰਨ ਸਮਝ ਲੈਂਦੇ ਹਾਂ। ਹਾਂ, ਸਿਮਰਨ ਕਰਨ ਵਾਸਤੇ ਅੰਮ੍ਰਿਤ ਵੇਲੇ ਕੀਤੇ ਇਹ ਸਾਡੇ ਯਤਨ, ਇਹ ਤਰਲੇ, ਇਹ ਘਾਲਣਾ ਜੇਕਰ ਸ਼ਰਧਾ ਭਾਵਨੀ ਨਾਲ ਕੀਤੇ ਜਾਣ ਤਾਂ ਇਹ ਵੀ ਸਮਾਂ ਪਾ ਕੇ ਸਫਲ ਹੋ ਜਾਂਦੇ ਹਨ ਅਤੇ ਫਿਰ ਸਹਿਜੇ ਸਹਿਜੇ ਸਿਮਰਨ ਦੇ ਵਿੱਚ ਮਨ ਟਿਕਣ ਲੱਗ ਪੈਂਦਾ ਹੈ। ਸਾਡਾ ਮਨ ਕਿਉਂਕਿ ਪਿਛਲੇ ਕਈ ਜਨਮਾਂ ਤੋਂ ਅਟੁੱਟ ਮਾਈਕੀ ਸਿਮਰਨ ਕਰਦਾ ਆਇਆ ਹੈ, ਜਿਸ ਕਰਕੇ ਮਾਈਕੀ ਸਿਮਰਨ ਹੀ ਸਾਡੇ ਮਨ ਚਿੱਤ ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕਾ ਹੈ। ਇਸ ਦ੍ਰਿੜ ਹੋਈ ਹੋਈ ਮਾਈਕੀ ਰੰਗਤ ਨੂੰ ਬਦਲਣਾ, ਇਹਦੇ ਉੱਤੇ ਆਤਮਿਕ ਰੰਗਤ ਚਾੜਨੀ, ਇਹ ਅਤਿਅੰਤ ਕਠਿਨ ਹੈ, ਕਿਉਂਕਿ ਸਾਰਾ ਦਿਨ ਤਾਂ ਅਸੀਂ ਮਾਈਕੀ ਵਾਤਾਵਰਣ 'ਚ ਵਿਚਰਦਿਆਂ ਹੋਇਆਂ ਮਨ ਦੀ ਇਸ ਮਾਈਕੀ ਰੰਗਤ ਨੂੰ ਹੋਰ ਗੂੜ੍ਹੀ ਕਰਦੇ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਮਨ ਦਾ ਮਾਈਕੀ ਪਲੜਾ ਭਾਰੀ ਹੁੰਦਾ ਜਾਂਦਾ ਹੈ। ਦੂਸਰੇ ਲਫਜ਼ਾਂ ਵਿੱਚ ਅੰਤਸ਼ਕਰਨ ਦੀ ਮਾਈਕੀ ਰੰਗਤ ਨੂੰ ਬਦਲਣ ਲਈ ਸਿਰਫ ਅੰਮ੍ਰਿਤ ਵੇਲੇ ਦਾ ਮਾੜਾ ਮੋਟਾ ਸਿਮਰਨ ਦਾ ਤਰਲਾ ਜਾਂ ਉਪਰਾਲਾ ਹੀ ਕਾਫੀ ਨਹੀਂ। ਅੰਮ੍ਰਿਤ ਵੇਲੇ ਅਸੀਂ ਉੱਠਣਾ ਹੈ, ਸਿਮਰਨ ਕਰਨਾ ਹੈ, ਲੇਕਿਨ ਸਿਰਫ ਅੰਮ੍ਰਿਤ ਵੇਲੇ ਉੱਠ ਕੇ ਜੋ ਅਸੀਂ ਇਹ ਤਰਲਾ ਕਰਦੇ ਹਾਂ ਇਹੀ ਕਾਫੀ ਨਹੀਂ, ਕਿਉਂਕਿ ਗੁਰਬਾਣੀ ਵਿੱਚ ਤਾਂ ਸਾਨੂੰ ਬਹਿੰਦਿਆਂ ਉੱਠਦਿਆਂ ਪਲ ਪਲ ਨਿਮਖ ਨਿਮਖ ਸਾਸ ਗਿਰਾਸ ਮਾਰਗ ਚਲਤ ਸੋਵਤ ਜਾਗਤ ਦਿਨ ਸਰਾਤ ਸਗਲੀ ਵੇਲਾ ਆਠ ਪਹਿਰ ਨੀਤਾ ਨੀਤ ਸਦਾ ਸਦਾ ਅਤੇ ਅਟੁੱਟ ਪ੍ਰਭੂ ਸਿਮਰਨ ਦੀ ਪ੍ਰੇਰਨਾ ਕੀਤੀ ਗਈ ਹੈ। ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ, ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜਿਉ, ਪਲ ਪਲ ਨਿਮਕ ਸਦਾ ਹਰ ਜਪਨੇ, ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ, ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ ਹਰ ਸਿਮਰਨ ਕੀ ਸਗਲੀ ਬੇਲਾ। ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀ ਜੈ ਢੀਲਾ। ਸੋ ਇਹਦਾ ਮਤਲਬ ਕੀ ਹੈ ਕਿ ਗੁਰਸਿੱਖ ਨੇ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ ਅਤੇ ਫਿਰ ਬਹਿੰਦਿਆਂ ਉੱਠਦਿਆਂ ਵੀ ਨਾਮ ਧਿਆਉਂਦੇ ਰਹਿਣਾ ਹੈ। ਇਸ ਤਰ੍ਹਾਂ ਬਹਿੰਦਿਆਂ ਉੱਠਦਿਆਂ ਨਾਮ ਧਿਆਉਣ ਨਾਲ ਸਾਡੀ ਮਾਇਕੀ ਰੰਗਤ ਫਿੱਕੀ ਪੈਂਦੀ ਜਾਏਗੀ, ਨਿਊਟਰਲਾਈਜ਼ ਹੁੰਦੀ ਜਾਏਗੀ ਅਤੇ ਜੀਵਨ ਦੀ ਰੰਗਤ ਮਾਇਕੀ ਤੋਂ ਬਦਲ ਕੇ ਦੈਵੀ ਹੁੰਦੀ ਜਾਏਗੀ। ਗੁਰਬਾਣੀ ਵਿੱਚ ਸਿਮਰਨ ਦੇ ਇਸ ਪੱਖ ਨੂੰ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ, ਆਠ ਪੈਰ ਸਿਮਰੋ ਪ੍ਰਭ ਨਾਮ ਅਨੇਕ ਤੀਰਥ ਮੱਜਨ ਇਸ ਨਾ, ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪੈਰ ਹਰ ਸਿਮਰੋ ਪ੍ਰਾਣੀ, ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ, ਆਠ ਪਹਿਰ ਹਰ ਹਰ ਜਪ ਜਾਪ ਰਾਖਨ ਹਾਰ ਗੋਬਿੰਦ ਗੁਰ ਆਪ, ਰਹਿਣ ਦਿਨਸਤੀ ਸਦਾ ਧਿਆਈ ਜੇ ਖਿਨਮੈ ਸਗਲ ਉਧਾਰੇ ਜਿਉ, ਹਰ ਜਪਦਿਆਂ ਖਿਨ ਢਿਲਨਾ ਕੀ ਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ। ਇਸ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਦੇ ਆਦੇਸ਼ ਨੂੰ ਕਮਾਉਣਾ ਅਤਿਅੰਤ ਕਠਿਨ ਹੈ, ਕਿਉਂਕਿ ਸਾਡਾ ਮਨ ਇਹ ਆਪਣੇ ਪੁਰਾਣੇ ਸੰਸਕਾਰਾਂ ਅਨੁਸਾਰ ਬਹਿੰਦਿਆਂ ਉੱਠਦਿਆਂ ਮਾਇਆ ਦੇ ਰੁਝੇਵਿਆਂ ਵਿੱਚ ਹੀ ਗਲਤਾਨ ਰਹਿੰਦਾ ਹੈ, ਜਿਸ ਕਰਕੇ ਸਾਡੇ ਕੋਲੋਂ ਪ੍ਰਭੂ ਸਿਮਰਨ ਨਹੀਂ ਹੋ ਸਕਦਾ। ਪਰ ਸਾਧ ਸੰਗਤ ਦੀ ਸਹਾਇਤਾ ਨਾਲ ਇਹ ਕਠਿਨ ਇਹ ਗਾਖੜੀ ਖੇਲ ਸੌਖੀ ਹੋ ਜਾਂਦੀ ਹੈ। ਜਿਵੇਂ ਹਰ ਇੱਕ ਕਾਰਜ ਦੀ ਸਫਲਤਾ ਲਈ ਮਨ ਦੀ ਇਕਾਗਰਤਾ ਜਾਂ ਧਿਆਨ ਇਹ ਅਤਿਅੰਤ ਲੋੜੀਂਦਾ ਹੈ। ਜਿਸ ਵੀ ਕਾਰਜ ਵਿੱਚ ਅਸੀਂ ਧਿਆਨ ਨਾ ਦੇਈਏ ਉਹ ਕਾਰਜ ਅਧੂਰਾ ਅਸਫਲ ਜਾਂ ਇੱਕ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਸੋ ਗੁਰਬਾਣੀ ਵੀ ਸਾਨੂੰ ਮਨ ਤਨ ਚਿੱਤ ਨਾਲ ਧਿਆਨ ਨਾਲ ਸਿਮਰਨ ਕਰਨ ਲਈ ਪ੍ਰੇਰਦੀ ਹੈ। ਮਨ ਤਨ ਪ੍ਰਭ ਅਰਾਧਿਐ ਮਿਲ ਸਾਧ ਸਮਾਗੈ, ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ, ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਏ, ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ, ਮਨ ਬਚ ਕਰਮ ਰਾਮ ਨਾਮ ਚਿਤਾਰੀ। ਅਸੀਂ ਆਪਣੇ ਮਨ ਜਾਂ ਅੰਤਸ਼ਕਰਨ ਜਿਹੜਾ ਪਿਛਲੇ ਜਨਮਾਂ ਤੋਂ ਅਸੀਂ ਲੈ ਕੇ ਆਏ ਹਾਂ ਉਹਦੇ ਸੰਸਕਾਰਾਂ ਅਨੁਸਾਰ ਸੋਚਦੇ ਹਾਂ ਅਤੇ ਉਹਦੇ ਅਨੁਸਾਰ ਹੀ ਕਰਮ ਕਰਦੇ ਹਾਂ। ਇਹ ਮਾਇਕੀ ਸੰਸਕਾਰ ਸਾਡੇ ਜਨਮ ਜਨਮਾਂਤਰਾਂ ਦੇ ਮਾਇਕੀ ਸਿਮਰਨ ਜਾਂ ਅਭਿਆਸ ਦੁਆਰਾ ਬਣਦੇ ਹਨ। ਜੋ ਸੰਸਕਾਰ ਅਸੀਂ ਪਿਛਲੇ ਜਨਮਾਂ ਤੋਂ ਲੈ ਕੇ ਆਏ ਹਾਂ ਇਹ ਸਾਡੇ ਬਾਰੰਬਾਰ ਅਭਿਆਸ ਦੇ ਨਾਲ ਬਣੇ ਹਨ। ਇਹਨਾਂ ਨੂੰ ਬਦਲਣਾ ਅਤਿ ਕਠਿਨ ਹੈ। ਉਦਾਹਰਣ ਦੇ ਤੌਰ 'ਤੇ ਸ਼ਰਾਬੀ ਦੇ ਮਨ 'ਚ ਤੰਤਸ਼ਕਰਨ ਵਿੱਚ ਸ਼ਰਾਬ ਦੇ ਸੰਸਕਾਰ ਇੰਨੇ ਡੂੰਘੇ ਬਣ ਜਾਂਦੇ ਹਨ ਕਿ ਉਹਦੇ ਜੀਵਨ ਦੇ ਹਰ ਪੱਖ ਵਿੱਚ ਹਾਵੀ ਹੁੰਦੇ ਹਨ। ਇਸ ਤਰ੍ਹਾਂ ਜੇ ਅਸੀਂ ਕਿਤੇ ਦੈਵੀ ਸਿਮਰਨ ਦਾ ਉਪਰਾਲਾ ਕਰਦੇ ਵੀ ਹਾਂ ਤਾਂ ਸਾਡੇ ਪਿਛਲੇ ਕਮਾਏ ਹੋਏ ਡਾਢੇ ਮਾਇਕੀ ਸੰਸਕਾਰ ਉਹ ਸਾਡੇ ਮਨ ਨੂੰ ਅਛੋਪਲੇ ਮਾਈਕੀ ਰੁਝੇਵਿਆਂ ਵੱਲ ਖਿਸਕਾ ਲੈਂਦੇ ਹਨ ਅਤੇ ਸਾਡਾ ਸਿਮਰਨ ਕਰਨਾ ਇਹ ਇੱਕ ਠਾਠਾ ਬਾਗਾ ਬਣ ਕੇ ਹੀ ਰਹਿ ਜਾਂਦਾ ਹੈ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਆਪ ਬੰਧਾਇਓ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨ ਉਪਜੇ ਜਨ ਕੋ, ਜਨ ਕਹਾ ਕਰੇ ਬੇਚਾਰੇ। ਮਨ ਮਾਇਆ ਮੈਂ ਫਦ ਰਿਓ, ਬਿਸਰਿਓ ਗੋਬਿੰਦ ਨਾਮ। ਮਾਇਆ ਜਾਲ ਪਸਾਰਿਆ, ਪੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ। ਮਾਇਆ ਮੋਹ ਹਰ ਸਿਉਂ ਚਿੱਤ ਨਾ ਲਾਗੈ, ਦੂਜੇ ਪਾਏ ਘਣਾ ਦੁੱਖ ਆਗੈ। ਕਭੂ ਜੀੜਾ ਊਬ ਚੜਤ ਹੈ, ਕਭੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਦੇਖਿਆ ਗਿਆ ਹੈ ਕਿ ਜਦੋਂ ਵਾਹਿਗੁਰੂ ਗੁਰਮੰਤਰ ਦਾ ਕੀਰਤਨ ਦੁਆਰਾ ਅਭਿਆਸ ਕੀਤਾ ਜਾਂਦਾ ਹੈ ਤਾਂ ਕਈ ਮਨਚਲੇ ਜਗਿਆਸੂ ਕੀ ਕਰਦੇ ਹਨ, ਉਹ ਕੀਰਤਨ ਦੇ ਸੁਰ ਤੋਂ, ਕੀਰਤਨ ਦੀ ਟਿਊਨ ਤੋਂ ਬਾਹਰ ਹੋ ਕੇ ਉੱਚੀ ਉੱਚੀ ਜੋਸ਼ੀਲੀ ਆਵਾਜ਼ ਵਿੱਚ ਅਭਿਆਸ ਕਰਨ ਲੱਗਦੇ ਹਨ। ਇਸ ਤਰ੍ਹਾਂ ਉਹ ਬਿਸੁਰੇ ਹੋ ਕੇ ਕੀਰਤਨ ਦੇ ਲੈ ਸੁਰ ਵਿੱਚ ਵਿਘਨ ਪਾਉਂਦੇ ਹਨ ਅਤੇ ਬਾਕੀ ਸੰਗਤ ਨੂੰ ਵੀ ਪੂਰੀ ਤਰ੍ਹਾਂ ਆਤਮਿਕ ਲਾਹਾ ਲੈਣ ਤੋਂ ਵਾਂਝਿਆਂ ਰੱਖਦੇ ਹਨ। ਸੋ ਅਸੀਂ ਇਕੱਠਿਆਂ ਹੋ ਕੇ ਕੀਰਤਨ ਦੁਆਰਾ ਇੱਕ ਸਹਿਜ ਵਿੱਚ ਸਿਮਰਨ ਕਰਨਾ ਹੈ ਜਿਹਦੇ ਨਾਲ ਸਾਰੀ ਸੰਗਤ ਨੂੰ ਲਾਹਾ ਮਿਲੇ। ਗੁਰਬਾਣੀ ਇਹਦੀ ਇਸੇ ਤਰ੍ਹਾਂ ਪ੍ਰੋੜਤਾ ਕਰਦੀ ਹੈ। ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ, ਆਠ ਪਹਿਰ ਪ੍ਰਭ ਧਿਆਏ ਤੂੰ, ਗੁਣ ਗੋਇੰਦ ਨਿਤ ਗਾਓ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਦੇ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੇ ਕਬੀਰਾ। ਸੁਣ ਹਰ ਗੁਣ ਭੀਨੇ ਸਹਿਜ ਸੁਭਾਏ, ਗੁਰਮੁਤ ਸਹਿਜੇ ਨਾਮ ਧਿਆਏ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਣਿਆ। ਗੋਬਿੰਦ ਗਾਵੇ ਸਹਿਜ ਸੁਭਾਏ, ਗੁਰ ਕੈ ਭੈ ਉਜਲ ਹਉਮੈ ਮਲ ਜਾਏ। ਸਿਮਰਨ ਜਾਂ ਨਾਮ ਦਰਣਾਉਣ ਵਾਸਤੇ ਹੁਣ ਕਿਹੜੇ ਕਿਹੜੇ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਕਰਨੀ ਚਾਹੀਦੀ ਹੈ? ਨਾਮ ਦਰਣਾਉਣ ਵਾਸਤੇ ਸਵਾਸਾਂ ਦੁਆਰਾ, ਅੱਖਾਂ ਵਿੱਚ ਅੱਖਾਂ ਗੱਡ ਕੇ, ਸਿਰ 'ਤੇ ਹੱਥ ਧਰ ਕੇ, ਵਿਭੂਤੀ ਲਗਾ ਕੇ, ਮਾਨਸਿਕ ਸ਼ਕਤੀ ਦੇ ਜਾਦੂ ਟੂਣਿਆਂ ਨਾਲ, ਹੱਠ ਯੋਗ ਨਾਲ, ਗਿਆਨ ਯੋਗ ਨਾਲ, ਕਰਮ ਯੋਗ ਨਾਲ, ਤਾਂਤਰਿਕ ਯੋਗ ਨਾਲ, ਇਹ ਕਈ ਤਰੀਕੇ ਹਨ ਜਿਨ੍ਹਾਂ ਨਾਲ ਕਿ ਨਾਮ ਜਪਿਆ ਜਾਂ ਦ੍ਰਿੜਾਇਆ ਜਾਂਦਾ ਹੈ। ਪਰ ਗੁਰਮਤ ਅਨੁਸਾਰ ਸਿਰਫ ਪੰਜ ਪਿਆਰਿਆਂ ਦੁਆਰਾ ਸਿਮਰਨ ਦ੍ਰਿੜਾਇਆ ਜਾ ਸਕਦਾ ਹੈ। ਸਾਧ ਸੰਗਤ ਰੂਪੀ ਸੱਚਖੰਡ ਅੰਦਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਦਾਮਨਿਕ ਇਲਾਹੀ ਕਿਰਨਾ, ਡਿਵਾਈਨ ਵਾਈਬ੍ਰੇਸ਼ਨਸ ਦਾ ਜਦੋਂ ਮਾਹੌਲ ਵਾਪਰਦਾ ਹੈ, ਇਹਦੇ ਵਿੱਚ ਜਗਿਆਸੂਆਂ ਦੇ ਅੰਤਰ ਆਤਮੇ ਸਹਿਜੇ ਹੀ ਨਾਮ ਸਿਮਰਨ ਦ੍ਰਿੜ ਹੁੰਦਾ ਜਾਂਦਾ ਹੈ। ਗੁਰਸਿੱਖਾਂ ਨੂੰ ਪੰਜਾਂ ਪਿਆਰਿਆਂ ਵੱਲੋਂ ਜੋ ਗੁਰਮੰਤਰ ਪ੍ਰਦਾਨ ਹੁੰਦਾ ਹੈ, ਉਹ ਫਿਰ ਆਤਮ ਬੀਜ ਬਣ ਕੇ ਸਾਧ ਸੰਗਤ ਰੂਪੀ ਇਲਾਹੀ ਗੁਫਾ ਵਿੱਚ ਸਹਿਜੇ ਹੀ ਪਲਦਾ ਰਹਿੰਦਾ ਹੈ, ਮੌਲਦਾ ਹੈ, ਖਿੜਦਾ ਹੈ, ਵਿਗਸਦਾ ਹੈ, ਦ੍ਰਿੜ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਕਿਸੇ ਸੁਭਾਗੇ ਸਮੇਂ ਇਹ ਸਹਿਜੇ ਹੀ ਗੁਰ ਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ। ਮਨ ਚਿੱਤ ਵਿੱਚ ਸਿਮਰਨ ਦ੍ਰਿੜਾਉਣ ਲਈ ਸਾਧ ਸੰਗਤ ਅਤ ਸਹਾਇਕ ਹੁੰਦੀ ਹੈ। ਜਨਮ ਜਨਮਾਂਤਰਾਂ ਤੋਂ ਮਾਇਆ ਦੇ ਬਹੁ ਰਸਾਂ ਵਿੱਚ ਪ੍ਰਵਿਰਤ ਹੋ ਕੇ ਸਾਡਾ ਮਨ ਮਾਇਕੀ ਰਸ ਲੈਣ ਵਾਸਤੇ ਵਿਚਿੱਤਰਤਾ ਪਾਲਦਾ ਹੈ, ਨਵੀਨਤਾ ਪਾਲਦਾ ਹੈ, ਭਿੰਨਤਾ ਵਖਰੇਵਾਂ ਰਸ ਕਸ ਪਾਲਦਾ ਆਇਆ ਹੈ। ਜਦ ਇਹਨੂੰ ਇਹ ਰਸ ਨਹੀਂ ਮਿਲਦੇ ਤਾਂ ਇਹ ਉਚਾਟ ਹੋ ਕੇ ਸਿਮਰਨ ਕਰਦਿਆਂ ਅਛੋਪਲੇ ਹੀ ਖਿਸਕ ਕੇ ਹੋਰ ਕਿਸੇ ਪਾਸੇ ਚਲਾ ਜਾਂਦਾ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਤ੍ਰਿਸੰਨਾ ਬੂਜੀ ਬਹੁਰੰਗ ਮਾਇਆ, ਮਾਇਆ ਚਿੱਤਰ ਬਿਚਿੱਤਰ ਬਿਮੋਹਿਤ ਬਿਰਲਾ ਬੂਜੈ ਕੋਈ। ਸੋ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਕਸਾਂ ਤੋਂ ਮੋੜਨ ਲਈ ਸਾਧ ਸੰਗਤ ਵਿੱਚ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਅਤੇ ਵਿਸਮਾਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸਾਡੀ ਸੁਰਤ ਨੂੰ ਨਿੱਤ ਨਵੇਂ ਦੈਵੀ ਵਿਸਮਾਦੀ ਰਸੀਲੇ ਅਸਚਰਜ ਸਵਾਦਲੇ ਅਤੇ ਚਲੂਲੇ ਰੰਗ ਵਾਲੇ ਜੀਵਨ ਆਦੇਸ਼ ਵੱਲ ਪ੍ਰੇਰਿਆ ਹੈ। ਸਾਧ ਸੰਗਤ ਵਿੱਚ ਜਿਸ ਵੇਲੇ ਅਸੀਂ ਅਨੰਤ ਤਰੰਗਾਂ ਵਾਲੀ ਇਹ ਰਸੀਲੀ ਸਿਫਤ ਸਲਾਹ ਕਰਦੇ ਹਾਂ ਤਾਂ ਇਹਦੇ ਵਿੱਚ ਆਪਣੇ ਆਪ ਸਾਡਾ ਮਨ ਰਚਦਾ ਮਿਚਦਾ ਹੈ। ਦੂਸਰੇ ਲਫਜ਼ਾਂ ਵਿੱਚ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੇ ਅਭਿਆਸ ਜਾਂ ਸਿਮਰਨ ਨਾਲ ਪ੍ਰਭੂ ਦੀ ਵਿਸਮਾਦੀ ਸਿਫਤ ਉਹਦੀ ਪ੍ਰੇਮ ਸਵੈਪਨਾ ਪਿਆਰ ਹੰਡੋਲੇ ਚੁੱਪ ਪ੍ਰੀਤ ਸ਼ੁਕਰ ਅਰਦਾਸ ਭੈ ਭਾਵਨੀ ਅਤੇ ਵੈਰਾਗ ਦੀਆਂ ਇਲਾਹੀ ਭਾਵਨਾਵਾਂ ਇਹ ਸੁਤੇ ਸਿੱਧ ਹੀ ਜਗਿਆਸੂ ਦੇ ਹਿਰਦੇ ਵਿੱਚ ਉਮੜ ਪੈਂਦੀਆਂ ਹਨ। ਬਾਰੰਬਾਰ ਸਿਮਰਨ ਅਭਿਆਸ ਕਰਨਾ ਇਹ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਕਿਉਂਕਿ ਕਈ ਵਾਰੀ ਸਾਡੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਮੁੜ ਮੁੜ ਕੇ ਵਾਹਿਗੁਰੂ ਗੁਰਮੰਤਰ ਕਿਉਂ ਉਚਾਰਦੇ ਹਾਂ, ਕਿਉਂਕਿ ਇਹ ਸ਼ਬਦ ਦੀ ਕਮਾਈ ਦਾ ਇੱਕ ਜ਼ਰੂਰੀ ਅੰਗ ਹੈ। ਇਹਦੇ ਵਿੱਚ ਬੜੀ ਘਾਲਣਾ ਧੀਰਜ ਅਤੇ ਸ਼ਰਧਾ ਭਾਵਨੀ ਲੋੜੀਂਦੀ ਹੈ। ਇਹ ਕੋਈ ਸੌਖਾ ਕੰਮ ਨਹੀਂ, ਇਹ ਅਲੂਣੀ ਸਿੱਲ ਚੱਟਣੀ ਪੈਂਦੀ ਹੈ, ਪਰ ਖਿੰਡੇ ਹੋਏ ਤ੍ਰਿਸ਼ਨਾਲੂ ਮਨ ਨੂੰ ਮਾਇਕੀ ਬਿਰਤੀਆਂ ਦੇ ਵਿੱਚ ਜੋ ਸਾਡਾ ਮਨ ਖਿੰਡਿਆ ਹੋਇਆ ਹੈ, ਇਹ ਤ੍ਰਿਸ਼ਨਾਵਾਂ ਵਿੱਚ ਫਸਿਆ ਹੋਇਆ ਹੈ, ਇਹਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਗੁਰਮੰਤਰ ਦਾ ਬਾਰੰਬਾਰ ਇੱਕ ਮਨ ਇੱਕ ਚਿੱਤ ਪਾਏ ਅਭਿਆਸ ਹੀ ਹੈ। ਇਸੇ ਤਰ੍ਹਾਂ ਇਹ ਮਨ ਟਿਕ ਸਕਦਾ ਹੈ। ਇਹਦੀ ਮਹਾਨਤਾ ਅਤੇ ਵਿਧੀ ਗੁਰਬਾਣੀ ਵਿੱਚ ਇਸੇ ਕਰਕੇ ਸਾਨੂੰ ਬਾਰ ਬਾਰ ਦ੍ਰਿੜਾਈ ਗਈ ਹੈ। ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਹੈ ਆਧਾਰ। ਉਚਰੋ ਰਾਮ ਨਾਮ ਲੱਖ ਬਾਰੀ, ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਸੋ ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਿਕ ਜਗਿਆਸੂ ਇੱਕ ਮਾਨਸਿਕ ਸੁੰਨ ਸਮਾਧ ਜਾਂ ਸ਼ੂਨ ਅਵਸਥਾ ਨੂੰ ਥੋਟਲੈਸ ਸਟੇਟ ਆਫ ਮਾਇੰਡ ਨੂੰ ਹੀ ਸਿਮਰਨ ਦੀ ਅੰਤਿਮ ਮੰਜ਼ਿਲ ਜਾਂ ਫਿਰ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹੋ ਜਾਂਦੇ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਉਹ ਹੁੰਦੀ ਹੈ ਕਿ ਇਹ ਭਾਵਨਾਹੀਨ ਫੋਕਾ ਰਟਨ ਕਰਦੇ ਹਨ। ਫੋਕਾ ਰਟਨ ਕਰਦਿਆਂ ਕਰਦਿਆਂ ਕਿਸੇ ਵੇਲੇ ਮਨ ਸ਼ੂਨ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਅਤੇ ਜਗਿਆਸੂ ਉਸੇ ਨੂੰ ਹੀ ਆਪਣੀ ਧਾਰਮਿਕ ਮੰਜ਼ਿਲ ਸਮਝ ਲੈਂਦੇ ਹਨ। ਪਰ ਗੁਰਬਾਣੀ ਇਸ ਵਿਚਾਰ ਦੀ ਪੁਸ਼ਟੀ ਕਰਦੀ ਹੈ, ਸੁਨੋ ਸੁਨ ਕਹੇ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ। ਨੌ ਸਰ ਸੁਪਰ ਦੁਸਵੇਂ ਦਸਵੇਂ ਪੂਰੇ, ਤੈ ਅਨਹਦ ਸੁਨ ਵਜਾਵੈ ਤੂਰੇ, ਸਾਚੈ ਰਾਚੇ ਦੇਖ ਹਜੂਰੇ, ਘੱਟ ਘੱਟ ਸਾਚ ਰਿਹਾ ਭਰਪੂਰੈ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ। ਸੁਨ ਸ਼ਬਦ ਅਪਰੰਪਰ ਧਾਰੈ, ਅਰਥਾਤ ਜੋਗੀ ਲੋਕ ਵੀ ਜੋ ਮਨ ਦੀ ਵਿਕਾਰੀ ਚੇਸ਼ਟਾ ਤੋਂ ਖਾਲੀ ਅਫੁਰ ਅਵਸਥਾ ਨੂੰ ਸੁਨ ਜਾਂ ਅਨਹਤ ਸੁਨ ਕਹਿੰਦੇ ਹਨ। ਗੁਰੂ ਸਾਹਿਬਾਂ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਸੁਨ ਨੂੰ ਨੌ ਦਰਵਾਜ਼ਿਆਂ ਤੋਂ ਪਰੇ ਮਨ ਦੀਆਂ ਬਿਰਤੀਆਂ ਨੂੰ ਅਸੀਂ ਦੈਵੀ ਗੁਣਾਂ ਵਲਵਲਿਆਂ ਅਤੇ ਪ੍ਰੇਮ ਸਵੈਪਨਾ ਨਾਲ ਭਰਪੂਰ ਕਰਨਾ ਹੈ। ਇਹਨੂੰ ਖਾਲੀ ਨਹੀਂ ਰੱਖਣਾ, ਸਗੋਂ ਇਸ ਖਾਲੀ ਸੁਨ ਨੂੰ ਅਸੀਂ ਦੈਵੀ ਗੁਣਾਂ ਅਤੇ ਵਲਵਲਿਆਂ ਦੇ ਨਾਲ ਭਰਪੂਰ ਕਰਨਾ ਹੈ। ਐਸੀ ਹਾਲਤ ਵਿੱਚ ਇੱਕ ਸੁਨ ਦੀ ਥਾਂ, ਇਸ ਐਮਪਟੀਨੈਸ ਦੀ ਥਾਂ ਸੰਗਤ ਦੇ ਵਿੱਚ ਆਤਮ ਮੰਡਲ ਦਾ ਰਸੀਲਾ ਅਨਹਦ ਨਾਦ ਇਲਾਹੀ ਸੰਗੀਤ ਸੁਣਾਈ ਦਿੰਦਾ ਹੈ, ਜਿਹਦੇ ਵਿੱਚੋਂ ਕਿ ਆਤਮਿਕ ਆਨੰਦ ਉਪਜਦਾ ਹੈ। ਇਸ ਤਰ੍ਹਾਂ ਸ਼ਬਦ ਦਾ ਅਨੁਭਵੀ ਗਿਆਨ ਬੁੱਝ ਲਈਦਾ ਹੈ। ਇਹ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਪਹਾਰੇ ਜਾਪਦਾ ਹੈ। ਦੂਸਰੇ ਪਾਸੇ ਇਹ ਜੋ ਯੋਗੀਆਂ ਦੀ ਸੁੰਨ ਸਮਾਧ ਵਾਲੀ ਅਵਸਥਾ ਹੈ, ਇਹ ਕਿਹੋ ਜਿਹੀ ਹੈ? ਇਹ ਰਸਹੀਣ ਅਫੁਰ ਸੁੰਨ ਅਵਸਥਾ ਇਹ ਕੇਵਲ ਸਰੀਰਕ ਸਮਾਧੀ ਦੌਰਾਨ ਕਾਇਮ ਰਹਿੰਦੀ ਹੈ। ਜਦੋਂ ਉਹ ਜਾਗਰਤ ਅਵਸਥਾ ਦੇ ਵਿੱਚ ਆਉਂਦੇ ਹਨ ਤਾਂ ਐਸੀ ਸੁੰਨ ਦਾ ਉੱਥੇ ਕੋਈ ਅਰਥ ਜਾਂ ਲਾਭ ਨਹੀਂ ਹੁੰਦਾ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਅਸੀਂ ਤਾਂ ਰੱਬ ਨੂੰ ਦਿਲ ਵਿੱਚ ਯਾਦ ਰੱਖਦੇ ਹਾਂ, ਦਿਖਾਵੇ ਵਾਸਤੇ ਮੂੰਹ ਮਾਰਨ ਦੀ ਕੀ ਲੋੜ ਹੈ? ਪਰ ਗੁਰਬਾਣੀ ਇਹਦਾ ਜਵਾਬ ਦਿੰਦੀ ਹੈ ਕਿ ਰਸਨਾ ਨਾਲ ਸਿਮਰਨ ਕਰਨਾ, ਰਟਨ ਕਰਨਾ ਇਹ ਸਾਡੇ ਵਾਸਤੇ ਕਿੰਨਾ ਜ਼ਰੂਰੀ ਹੈ। ਹਰ 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 ਰਸਨਾ ਕਹੋ, ਕੋਟ ਦਾਨ ਇਸਨਾਨਮ ਅਨੇਕ ਸੋਧਨ ਪਵਿੱਤਰ ਤੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਤੇ। ਰਸਨਾ ਸਿਮਰਤ ਪਾਪ ਬੁਲਾਇਣ, ਰਸਨਾ ਗੁਣ ਗਾਵੇ ਹਰ ਤੇਰੇ ਮਿਟੇ ਕਮਾਤੇ ਅਵਗਣ ਮੇਰੇ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਾ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀਐ। ਗੁਰ ਕੈ ਬਚਨ ਹਿਰਦੇ ਧਿਆਨ ਧਾਰੀ, ਰਸਨਾ ਜਾਪ ਜਪੋ ਬਨਵਾਰੀ। ਰਸਨਾ ਰਾਮ ਕੋ ਗੁਣ ਗਾਓ, ਆਨ ਸਵਾਦ ਵਿਸਾਰ ਸਗਲੇ ਭਲੋ ਨਾਮ ਸੁਆਓ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਮੇਰੇ ਮਨ ਮੁਖ ਹਰ 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 ਬੋਲੀਐ। ਅਸਲ ਵਿੱਚ ਅਸੀਂ ਸਿਮਰਨ ਕਰਨ ਦੀ ਬਾਬਤ ਪੁੱਛ ਗਿੱਛ ਖੋਜ ਪੜਤਾਲ ਇਹ ਤਾਂ ਬਹੁਤ ਕਰਦੇ ਹਾਂ, ਕਿਉਂ ਕੈਸੇ ਬਹੁਤ ਪੁੱਛਦੇ ਦੱਸਦੇ ਹਾਂ, ਜਾਣਕਾਰੀ ਹਾਸਲ ਕਰਨ ਲਈ ਗਿਆਨ ਵੀ ਬਥੇਰੇ ਘੋਟਦੇ ਹਾਂ, ਪਰ ਅਮਲੀ ਤੌਰ 'ਤੇ ਸਿਮਰਨ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਐਸੀ ਪੁੱਛ ਗਿੱਛ ਜਾਂ ਪੜਤਾਲ ਸਿਰਫ ਦਿਮਾਗੀ ਵਾਦ ਵਿਵਾਦ ਕਰਨ ਲਈ, ਪ੍ਰਚਾਰ ਕਰਨ ਲਈ, ਭਲੇ ਭਲੇਰੇ ਬਣਨ ਲਈ, ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਜਾਂ ਫਿਰ ਦਿਮਾਗੀ ਮਾਨਸਿਕ ਸ਼ੁਗਰ ਲਈ ਕੀਤੀ ਜਾਂਦੀ ਹੈ। ਅਮਲੀ ਤੌਰ ਉੱਤੇ ਸਿਮਰਨ ਕਰਨ ਦਾ ਖਿਆਲ ਜਾਂ ਉਤਸ਼ਾਹ ਸਾਡਾ ਉਪਰਾ ਜਿਹਾ ਰਹਿੰਦਾ ਹੈ, ਜੋ ਐਵੇਂ ਮਾੜੀ ਜਿਹੀ ਖੇਚਲ ਜਾਂ ਕਿਸੇ ਹੋਰ ਬਹਾਨੇ ਨਾਲ ਉੱਡ ਪੁੱਟ ਜਾਂਦਾ ਹੈ। ਰਾਮ ਰਾਮ ਸਭ ਕੋ ਕਹੇ, ਕਹੀਐ ਰਾਮ ਨਾ ਹੋਏ। ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ, ਸੋਈ ਕੌਤਕ ਹਾਰ। ਉਹੀ ਰਾਮ ਬਾਕੀ ਸਾਰੇ ਕਹਿੰਦੇ ਹਨ, ਉਹੀ ਗੁਰਮੁਖ ਜਨ ਕਹਿੰਦੇ ਹਨ, ਲੇਕਿਨ ਬਾਕੀਆਂ ਦੇ ਅਤੇ ਗੁਰਮੁਖਾਂ ਦੇ ਕਹਿਣ ਦੇ ਵਿੱਚ ਭੇਦ ਹੈ। ਤੇਰਾ ਜਨ ਏਕ ਆਦਿ ਕੋਈ, ਕਾਮ ਕ੍ਰੋਧ ਲੋਭ ਮੋਹ ਵਿਵਰਜਤ, ਹਰ ਪਦ ਚੀਨੈ ਸੋਈ। ਅਜਗਵਰ ਸਤਿਗੁਰ ਪੁਰਖ ਗੁਰਮਤ, ਗੁਰਸਿੱਖ ਅਜਰ ਜਰੰਦੇ, ਕਰਨ ਬੰਦਗੀ ਵਿਰਲੇ ਬੰਦੇ। ਸੋ ਗੁਰਬਾਣੀ ਵਿੱਚ ਇਸੇ ਕਰਕੇ ਸਿਮਰਨ ਕਰਨ ਨੂੰ ਆਖਣ ਔਖਾ ਸਾਚਾ ਨਾਉ, ਸਿਲ ਅਲੂਣੀ ਚਟਣੀ ਕਿਹਾ ਗਿਆ ਹੈ। ਪਰ ਸਾਧ ਸੰਗਤ ਰੂਪੀ ਆਤਮਿਕ ਗੁਫਾ ਦੇ ਉੱਚੇ ਸੁੱਚੇ ਮਾਹੌਲ ਵਿੱਚ, ਇਸ ਸਬਲਾਈਮ ਔਰੇ ਵਿੱਚ ਸਿਮਰਨ ਦੀ ਇਹ ਪ੍ਰਕਿਰਿਆ ਸੌਖੀ ਅਤੇ ਸਹਿਜ ਸੁਭਾਏ ਹੋ ਜਾਂਦੀ ਹੈ। ਤਦੇ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਮਿਲ ਸਾਧ ਸੰਗਤ ਭਜ ਕੇਵਲ ਨਾਮ ਦਾ ਤਾਕੀਦੀ ਹੁਕਮ ਕੀਤਾ ਹੈ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਸਾ ਸਾ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਧਨ ਮੋਰਾ, ਆਨੰਦ ਨਾਨਕ ਇਹ ਲਹੀਐ। ਹਰ ਸਾਚਾ ਸਿਮਰੋ ਭਾਈ, ਸਾਧ ਸੰਗ ਸਦਾ ਸੁਖ ਪਾਈਐ, ਹਰ ਬਿਸਰ ਨ ਕਬਹੂ ਜਾਈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਦਾਨ ਨਾਨਕ ਹਰ ਰੰਗ। ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੁਰਾਂ ਨੇ ਜੋ ਆਪ ਨਾਮ ਦੀ ਇਸ ਸੱਚਖੰਡੀ ਅਵਸਥਾ ਦੇ ਉੱਤੇ ਪਹੁੰਚੇ, ਜੋ ਅਨੁਭਵ ਉਹਨਾਂ ਨੂੰ ਹੋਏ ਉਹ ਸਾਡਾ ਰਾਹ ਸੁਖਾਲਾ ਕਰਨ ਵਾਸਤੇ ਉਹਨਾਂ ਨੇ ਗੁਰਬਾਣੀ ਵਿਚਾਰ ਦੇ ਇਹਨਾਂ ਲੇਖਾਂ ਵਿੱਚ ਆਪਣੇ ਅਨੁਭਵ ਅੰਕਿਤ ਕੀਤੇ ਹਨ। ਇਹ 112 ਨੰਬਰ ਲੇਖ ਸਿਮਰਨ ਭਾਗ ਤੀਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਬਾਕੀ ਭਾਗ, ਇਹ 16 ਲੇਖਾਂ ਦੀ ਲੜੀ ਹੈ, ਇਹਦੇ ਬਾਕੀ ਭਾਗ ਅਤੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਲਿਖੀਆਂ ਹੋਈਆਂ ਆਪ ਜੀ ਦੀਆਂ ਇਹ ਲਿਖਤਾਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਮਿਲ ਸਕਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।